ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਸੁਹਾਣੀ ਗੀਤ ਨਾਲ ਕਰਨੇ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ جنوبی ایشیا دے لئی پنجابی، اردو، انگریزی، سندھی تے دوجیاں بہت ساریاں زباناں وچ نشر کردا اے۔ صحت، متوازن خوراک، تعلیم، خاندانی زندگی تے بائبل مقدس نوں سمجھن دے لئی ایڈوینٹسٹ ورلڈ ریڈیو ضرور سنو۔ ساڈی پنجابی سروس دا پتہ لکھ لو۔ انچارج پروگرام امید دی کرن، پوسٹ باکس نمبر 32، لاہور، پاکستان۔ ایڈوینٹسٹ ورلڈ ریڈیو والو پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے۔ تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
یسوع مسیح دے ازلی تے ابدی نام وچ سارے ساتھیاں نوں سلام۔ ساتھیو، میں مسیح یسوع وچ تواڈا خادم عظمت ایمینول کلام مقدس دے نال تواڈی خدمت وچ حاضر ہاں۔ تے میں خداوند خدا دا شکر ادا کرنا وا کہ اج میں تانوں ایک وار پھر خداوند دا کلام سنا سکنا۔ ساتھیو، اج اسی خداوند دے کلام چوں نجات دی تجویز دے بارے جاناں گے کہ خدا دا کلام سانوں دے بارے کی تعلیم دیندا ہے۔ ساتھیو، جویں کہ اسی پیدائش دی کتاب دے دو باب وچ گل پڑھنے ہاں کہ خداوند خدا نے اس دنیا نو 6 دنوں وچ خلق کیتا۔ خدا نے 6 دنوں وچ دنیا نو بنا کے 7ویں دن نو برکت بخشی، اس دن نو مقدس ٹھہرایا تے اس انسان نو جنوں اونے بنایا سی اونوں آ حکم دتا کہ او دی فرما برداری کرے۔ ساتھیو، پیدائش دی کتاب دے 3 باب وچ اسی گل پڑھنے ہاں کہ آدم تے ہوا او پہلے انسان سن جنہاں نو اس دنیا وچ سب تو پہلوں خلق کیتا گیا۔ خداوند نے انہاں نو باغ عدن وچ رکھیا تے خداوند نے انہاں نو آ فرمایا کہ تسی باغ دے سارے درختاں دا پھل کھا سکدے ہو، پر جڑا درخت نیکو بد دی پہچان دا ہے او دا پھل نہ کھایا جے۔ پر اسی ویکھنے کہ آدم تے ہوا نے خدا دے حکم نو توڑیا تے آخرکار نیکو بد دے پہچان دے درخت دا پھل کھادا۔ تے جدوں او گناہ کر بیٹھے، جدوں انہاں نے خدا دے حکم نو توڑیا، اس ویلے اسی ویکھنے کہ خداوند نے انہاں کولوں پچھیا کہ کی تساں اس درخت دا پھل تے نہیں کھادا جی بابت میں تمہوں کہا سی کہ تسی انہوں نہ کھایا جے؟ اس ویلے آدم نے تے عورت تے الزام لگایا تے کیا کہ انہیں مینو کھانوں دتا تے میں کھادا۔ جدوں عورت کولوں پوچھا گیا، انہیں سپ تے الزام لگایا کہ انہیں مینو بہکایا، مینو دھوکھا دتا، انہیں ہی مینو گمراہ کیتا۔ جدوں خداوند نے ویکھیا کہ آدم تے ہوا نے گناہ کیتا ہے، اس ویلے اسی ویکھنے کہ خداوند نے نجات دی جڑی تجویز ہے یا جڑا نجات دا مقصد ہے وہ بیان کیتا۔ خدا نے آدم نو، ہوا نو تے اور پھر سپ نو انہاں دے گناہ دی سزا دتی، پر اسی ویکھنے کہ نال ہی خدا نے انہاں دے نال وعدہ کیتا کہ او انہاں نو مخلصی بخشے گا۔ سو خداوند نے انسان دے نال وعدہ کیتا، جڑا کہ اسی پیدائش دی کتاب دے 3 باب دی 15ویں آیت وچ پڑھنے ہاں۔ اتھے لکھیا ہے کہ میں تیرے تے عورت دے درمیان، تیری نسل تے عورت دی نسل دے درمیان عداوت پاواں گا، او تیرے سر نو کچلے گا تے توں او دی اڈی تے وڈھیں گا۔ ساتھیو، خداوند خدا نے اس کلام وچ وعدہ کیتا کہ میں نجات دہندہ نو کلاں گا جڑا کہ عورت دی نسل تو پیدا ہوئے گا، او ہی گناہ نو، شیطان نو کچلے گا، انہاں نو شکست دے وے گا۔ ساتھیو، انسان دے گناہ دی وجہ تو نہ صرف انسان خدا دے جلال تو محروم ہو گیا بلکہ اس دنیا دی خوبصورتی بھی جاندی رہی۔ تے خدا دی خادمہ مسز ایلن جی وائٹ اپنی کتاب قدیم ابائی بزرگ وانبیا دے صفحہ نمبر 49 وچ آگا لکھ دیئے کہ انسان دے گناہ وچ ڈگن دی وجہ تو سارا آسمان دکھ دے نال پر گیا سی۔ او دنیا جنوں خدا نے بنایا سی گناہ دی لانت دے تحت ہو گئی تے انسان دکھ، تکلیف، بیماری تے موت دا شکار ہو گیا۔ ساتھیو، انسان نے جدو گناہ کیتا اس ویلے نہ صرف او خود متاثر ہویا بلکہ اسی ویکھنے کہ پوری دنیا، ایتھوں تک کہ آسمان وی دکھ دے نال پر گیا۔ انسان نے گناہ دی وجہ تو اپنے مستقبل نو بیانک بنا دیتا، کیونکہ خدا دے کلام فرماندا ہے کہ گناہ دی جڑی مزدوری او موت ہے، جڑی جان گناہ کرے گی سو او مرے گی۔ خدا نے جدو ویکھیا کہ انسان گناہ وچ ڈگ گیا، او ہون اپنے آپ نو اپنی طاقت نال، اپنی عقل نال یا اپنے زور نال اپنے آپ نو بچا نہیں سکدا، ਗੁਨਾਹ ਤੋਂ ਮੁਖਲਸੀ ਨਹੀਂ ਪਾ ਸਕਦਾ, ਉਸ ਵੇਲੇ ਖੁਦਾਵੰਦ ਨੂੰ ਇਨਸਾਨ ਦੀ ਹਾਲਤ 'ਤੇ ਤਰਸ ਆਇਆ। ਸਾਥੀਓ, ਅਗਰ ਖੁਦਾ ਤਰਸ ਨਾ ਖਾਂਦਾ ਇਨਸਾਨ 'ਤੇ ਤਾਂ ਫਿਰ ਇਨਸਾਨ ਬਚ ਨਹੀਂ ਸਕਦਾ ਸੀ। ਗੁਨਾਹ ਦੀ ਵਜ੍ਹਾ ਤੋਂ ਇਨਸਾਨ ਦਾ ਨਾਮੋ ਨਿਸ਼ਾਨ ਮਿਟ ਜਾਣਾ ਸੀ। ਪਰ ਅਸੀਂ ਵੇਖਦੇ ਕਿ ਖੁਦਾਵੰਦ ਖੁਦਾ ਨੇ ਨਸਲੇ ਇਨਸਾਨੀ 'ਤੇ ਤਰਸ ਖਾਦਾ। ਇਸ ਤਬਾਹ ਹਾਲ ਦੁਨੀਆ ਦੀ ਹਾਲਤ ਨੂੰ ਵੇਖਿਆ, ਇਨਸਾਨ ਨੂੰ ਅਤੇ ਉਹਦੇ ਮੁਸਤਕਬਲ ਨੂੰ ਵੇਖਿਆ। ਜਦੋਂ ਖੁਦਾਵੰਦ ਨੇ ਵੇਖਿਆ ਕਿ ਇਨਸਾਨ ਨਾ ਉਮੀਦ ਹੋ ਗਿਆ ਹੈ, ਗੁਨਾਹ ਦੀ ਵਜ੍ਹਾ ਤੋਂ ਬਰਬਾਦੀ ਦੀ ਤਰਫ ਜਾਂਦੀ ਹੈ, ਉਸ ਵੇਲੇ ਖੁਦਾਵੰਦ ਨੇ ਇਨਸਾਨ ਦੀ ਮੁਖਲਸੀ ਦੀ ਰਾਹ ਸੋਚ ਲਈ। ਆ ਖੁਦਾ ਦੀ ਮੁਹੱਬਤ ਹੀ ਸੀ ਜਿਨੇ ਇਨਸਾਨ ਦੀ ਨਿਜਾਤ ਲਈ ਮਨਸੂਬਾ ਬਣਾਇਆ। ਸਾਥੀਓ, ਖੁਦਾ ਦੀ ਸ਼ਰੀਅਤ ਨੂੰ ਤੋੜਨ ਦੀ ਵਜ੍ਹਾ ਤੋਂ ਗੁਨਾਹਗਾਰ ਇਨਸਾਨ ਨੂੰ ਮਰਨਾ ਜ਼ਰੂਰੀ ਸੀ। ਸੋ ਇਸ ਲਈ ਅਸੀਂ ਵੇਖਦੇ ਕਿ ਕਾਇਨਾਤ ਵਿੱਚ ਸਿਰਫ ਇੱਕ ਹੀ ਹਸਤੀ ਸੀ ਜਿਹੜੀ ਕਿ ਇਨਸਾਨ ਦੀ ਖਾਤਿਰ ਸ਼ਰੀਅਤ ਦੇ ਅਲਾਹੀ ਦੇ ਤਕਾਜ਼ਾਤ ਨੂੰ ਪੂਰਾ ਕਰ ਸਕਦੀ ਸੀ। ਅਲਾਹੀ ਸ਼ਰੀਅਤ ਉਸੇ ਤਰ੍ਹਾਂ ਪਾ ਕੇ ਜਿਵੇਂ ਕਿ ਖੁਦਾ ਖੁਦ ਪਾ ਕੇ। ਇਸ ਲਈ ਗੁਨਾਹ ਦਾ ਕੁਫਾਰਾ ਸਿਰਫ ਉਹੀ ਹਸਤੀ ਦੇ ਸਕਦੀ ਸੀ ਜਿਹੜਾ ਖੁਦਾ ਦੇ ਬਰਾਬਰ ਹੋਏ। ਅਤੇ ਯਿਸੂ ਮਸੀਹ ਦੇ ਸਿਵਾ ਕੋਈ ਹੋਰ ਦੂਸਰੀ ਐਸੀ ਹਸਤੀ ਨਹੀਂ ਸੀ ਜਿਹੜੀ ਨਸਲੇ ਇਨਸਾਨੀ ਨੂੰ ਗੁਨਾਹ ਦੀ ਸਜ਼ਾ ਤੋਂ ਬਚਾ ਸਕੇ। ਮਸੀਹ ਖੁਦਾਵੰਦ ਨੇ ਆਪਣੇ ਉੱਤੇ ਗੁਨਾਹ ਦਾ ਜੁਰਮ ਅਤੇ ਉਹਦੀ ਜ਼ਿਲਤ ਲੈਣ ਦੇ ਲਈ ਰਜ਼ਾਮੰਦੀ ਭਰ ਲਈ। ਸਾਥੀਓ, ਯਾਦ ਰੱਖੋ ਕਿ ਗੁਨਾਹ ਇਸ ਕਦਰ ਖਤਰਨਾਕ ਏ, ਬਿਆਨਕ ਏ, ਇਸ ਕਦਰ ਨਾਗਵਾਰ ਏ ਕਿ ਉਹਨੇ ਬਾਪ ਅਤੇ ਬੇਟੇ ਵਿੱਚ ਜੁਦਾਈ ਕਰ ਦਿੱਤੀ। ਗੁਨਾਹ ਦੇ ਜ਼ੋਰ ਨੂੰ ਖਤਮ ਕਰਨ ਦੇ ਲਈ, ਇਨਸਾਨ ਨੂੰ ਗੁਨਾਹ ਤੋਂ ਨਿਜਾਤ ਦੇਣ ਦੇ ਲਈ ਖੁਦਾਵੰਦ ਯਿਸੂ ਮਸੀਹ ਨੂੰ ਇਸ ਦੁਨੀਆਂ ਵਿੱਚ ਆਉਣਾ ਪਿਆ। ਖੁਦਾਵੰਦ ਯਿਸੂ ਮਸੀਹ ਤਬਾਹਸ਼ੁਦਾ ਨਸਲੇ ਇਨਸਾਨੀ ਨੂੰ ਬਚਾਉਣ ਦੀ ਖਾਤਰ ਉਸ ਜਲਾਲੀ ਤਖ਼ਤ ਨੂੰ ਛੱਡ ਦਿੱਤਾ ਜਿੱਥੇ ਫਰਿਸ਼ਤੇ ਸੁਬਹ ਸ਼ਾਮ ਉਹਦੀ ਇਬਾਦਤ, ਉਹਦੀ ਪ੍ਰਸਤਿਸ਼ ਕਰਦੇ ਸਨ। ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਆਉਣਾ ਪਸੰਦ ਕੀਤਾ। ਆਹ ਦੁਨੀਆ ਜਿਹੜੀ ਕਿ ਗੁਨਾਹ ਦੀ ਵਜ੍ਹਾ ਤੋਂ ਨਾਪਾਕ ਹੋ ਗਈ ਸੀ, ਲਾਨਤ ਦੇ ਤਹਿਤ ਹੋ ਗਈ ਸੀ, ਸੋ ਯਿਸੂ ਮਸੀਹ ਨੇ ਇਨਸਾਨ ਨੂੰ ਗੁਨਾਹ ਤੋਂ, ਗੁਨਾਹ ਦੀ ਨਾਪਾਕੀ, ਲਾਨਤ ਅਤੇ ਮੌਤ ਤੋਂ ਛੁਟਕਾਰਾ ਦੇਣ ਦੇ ਲਈ ਇਸ ਦੁਨੀਆਂ ਵਿੱਚ ਆਉਣਾ ਪਸੰਦ ਕੀਤਾ। ਸਾਥੀਓ, ਕਈ ਦਫ਼ਾ ਲੋਕ ਆਹ ਸਵਾਲ ਕਰਦੇ ਨੇ ਕਿ ਖੁਦਾ ਦੇ ਬੇਟੇ ਯਿਸੂ ਮਸੀਹ ਨੂੰ ਹੀ ਕਿਉਂ ਆਖਿਰ ਇਸ ਦੁਨੀਆਂ ਵਿੱਚ ਆਉਣਾ ਪਿਆ? ਕੀ ਕੋਈ ਹੋਰ ਦੂਜਾ ਇਨਸਾਨ ਦੀ ਨਿਜਾਤ ਦੇ ਲਈ ਇਸ ਕੰਮ ਨੂੰ ਸਰ ਅੰਜਾਮ ਨਹੀਂ ਦੇ ਸਕਦਾ ਸੀ? ਕਿ ਫਰਿਸ਼ਤੇ ਜਾਂ ਫਿਰ ਜਿਹੜੇ ਇਸ ਦੁਨੀਆਂ ਵਿੱਚ ਨਬੀ ਪੈਗੰਬਰ ਆਏ, ਕਿ ਉਹ ਨਿਜਾਤ ਦੇ ਮਨਸੂਬੇ ਨੂੰ ਪੂਰਾ ਨਹੀਂ ਕਰ ਸਕਦੇ ਸਨ? ਸਾਥੀਓ, ਯਾਦ ਰੱਖੋ ਕਿ ਯਿਸੂ ਮਸੀਹ ਦੇ ਸਿਵਾ ਕੋਈ ਹੋਰ ਨਿਜਾਤ ਦੇ ਮਨਸੂਬੇ ਨੂੰ ਪੂਰਾ ਨਹੀਂ ਕਰ ਸਕਦਾ ਸੀ। ਨਿਜਾਤ ਦੇ ਮਨਸੂਬੇ ਨੂੰ ਪੂਰਾ ਕਰਨ ਦੇ ਲਈ ਇੱਕ ਐਸੀ ਹਸਤੀ ਦੀ ਜ਼ਰੂਰਤ ਸੀ ਜਿਹੜੀ ਕਿ ਖੁਦਾ ਦੇ ਬਰਾਬਰ ਹੋਏ, ਜਿਹੜੀ ਗੁਨਾਹ ਤੋਂ ਪਾਕ ਹੋਏ, ਬੇਦਾਗ ਹੋਏ, ਜਿਹੜੀ ਕਿ ਅਲਾਹੀ ਸ਼ਖਸੀਅਤ ਦੀ ਮਾਲਿਕ ਹੋਏ। ਅਤੇ ਯਿਸੂ ਮਸੀਹ ਵਿੱਚ ਉਹ ਸਾਰੀਆਂ ਖੂਬੀਆਂ, ਉਹ ਸਾਰੀਆਂ ਗੱਲਾਂ ਪੂਰੀਆਂ ਹੁੰਦੀਆਂ ਸਨ। ਸੋ ਇਸ ਲਈ ਯਿਸੂ ਮਸੀਹ ਇਸ ਦੁਨੀਆਂ ਵਿੱਚ ਆਏ। ਸਾਥੀ, ਇਨਸਾਨ ਗੁਨਾਹ ਦੀ ਵਜ੍ਹਾ ਤੋਂ ਇਸ ਕਦਰ ਖੁਦਾ ਤੋਂ ਦੂਰ ਚਲਾ ਗਿਆ, ਇਸ ਕਦਰ ਬਰਬਾਦ ਹੋ ਗਿਆ ਕਿ ਉਹ ਬਜ਼ਾਤੇ ਖੁਦ ਆਪਣੀ ਤਾਕਤ ਵਿੱਚ ਖੁਦਾ ਦੇ ਨਾਲ ਮੇਲ ਮਿਲਾਪ ਨਾ ਕਰ ਸਕਦਾ ਸੀ। ਲੇਕਿਨ ਖੁਦਾਵੰਦ ਯਿਸੂ ਮਸੀਹ ਇਨਸਾਨ ਨੂੰ ਸ਼ਰੀਅਤ ਦੀ ਲਾਨਤ ਤੋਂ ਛੁਡਾਉਣ ਦੇ ਲਈ, ਗੁਨਾਹ ਦੇ ਜ਼ੋਰ ਨੂੰ ਖਤਮ ਕਰਨ ਦੇ ਲਈ, ਇਨਸਾਨ ਨੂੰ ਗੁਨਾਹ ਤੋਂ ਨਿਜਾਤ ਦੇਣ ਦੇ ਲਈ ਇਸ ਦੁਨੀਆਂ ਵਿੱਚ ਆਇਆ। ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਫਰਮਾਉਂਦੀ ਹੈ ਨਿਜਾਤ ਦੀ ਤਜਵੀਜ਼ ਦੇ ਬਾਰੇ, ਇਹਦੇ ਮਨਸੂਬੇ ਦੇ ਬਾਰੇ, ਕਿ ਨਿਜਾਤ ਦੀ ਤਜਵੀਜ਼ ਦੀ ਬੁਨਿਆਦ ਦੁਨੀਆ ਦੇ ਖਲਕ ਹੋਣ ਤੋਂ ਪਹਿਲਾਂ ਹੀ ਪਾਈ ਜਾ ਚੁੱਕੀ ਸੀ, ਕਿਉਂਕਿ ਮਸੀਹ ਖੁਦਾਵੰਦ ਉਭਰਿਆ ਹੈ ਜਿਹੜਾ ਬਣਾਏ ਆਲਮ ਦੇ ਵੇਲੇ ਤੋਂ ਜ਼ਿਬਾ ਹੋਇਆ ਹੈ। ਸਾਥੀਓ, ਜਦੋਂ ਇਨਸਾਨ ਨੇ ਗੁਨਾਹ ਕੀਤਾ, ਉਸ ਵੇਲੇ ਖੁਦਾ ਦੇ ਲਈ ਆ ਫੈਸਲਾ ਕਰਨਾ ਆਸਾਨ ਨਹੀਂ ਸੀ ਕਿ ਉਹ ਆਪਣੇ ਬੇਟੇ ਨੂੰ ਮੌਤ ਦੇ ਹਵਾਲੇ ਕਰ ਦੇਵੇ। ਪਰ ਅਸੀਂ ਵੇਖਦੇ ਹਾਂ ਕਿ ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਖੁਦਾ ਦੀ ਮੁਹੱਬਤ ਦੇ ਬਾਰੇ, ਨਿਜਾਤ ਦੀ ਤਜਵੀਜ਼ ਯਾਨੀ ਕਿ ਨਿਜਾਤ ਦੇ ਮਨਸੂਬੇ ਦੇ ਬਾਰੇ, ਉਹਦੇ ਮਕਸਦ ਦੇ ਬਾਰੇ, ਕਿ ਖੁਦਾ ਨੇ ਦੁਨੀਆ ਦੇ ਨਾਲ ਇੰਝ ਦੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜਿਹੜਾ ਵੀ ਉਹਦੇ 'ਤੇ ਈਮਾਨ ਲਿਆਏ ਉਹ ਹਲਾਕ ਨਾ ਹੋਏ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ। ਸਾਥੀਓ, ਆਹ ਹਵਾਲਾ ਸੀ ਯੋਹਨਾ ਦੀ ਅੰਜੀਲ ਦੇ 3 ਬਾਬ ਦੀ 16ਵੀਂ ਆਇਤ ਵਿੱਚ ਪਾਉਂਦੇ ਹਾਂ। ਸੋ ਅਸੀਂ ਖੁਦਾ ਦੀ ਮੁਹੱਬਤ ਨੂੰ ਬੜਾ ਹੀ ਅਜੀਬ ਗਰੀਬ ਪਾਉਂਦੇ ਹਾਂ, ਕਿਉਂਕਿ ਖੁਦਾਵੰਦ ਇੱਕ ਐਸੀ ਦੁਨੀਆ ਦੇ ਨਾਲ ਮੁਹੱਬਤ ਰੱਖਦਾ ਹੈ, ਖੁਦਾ ਇੰਜ ਦੇ ਲੋਕਾਂ ਦੇ ਨਾਲ ਪਿਆਰ ਕਰਦਾ ਹੈ ਜਿਨ੍ਹਾਂ ਨੇ ਉਹਦੀ ਸ਼ਰੀਅਤ ਨੂੰ ਠੁਕਰਾ ਦਿੱਤਾ। ਪਰ ਅਸੀਂ ਵੇਖਦੇ ਕਿ ਉਹਦੀ ਮੁਹੱਬਤ ਜਿਹੜੀ ਕਿ ਬੇਬਿਆਂ ਹੈ, ਸਾਡੀ ਅਕਲ ਤੋਂ ਬਾਲਾ ਤਾਰੇ, ਉਹਦੀ ਮੁਹੱਬਤ ਉਹਦੇ ਜਲਾਲ ਵਿੱਚ ਜ਼ਾਹਿਰ ਹੁੰਦੀ ਹੈ। ਸੋ ਸਾਥੀਓ, ਅਸੀਂ ਖੁਦਾਵੰਦ ਨੇ ਇਨਸਾਨ ਨੂੰ ਨਿਜਾਤ ਦੇਣ ਦੇ ਲਈ ਇਸ ਦੁਨੀਆਂ ਵਿੱਚ ਆਉਣਾ ਪਸੰਦ ਕੀਤਾ। ਯਿਸੂ ਮਸੀਹ ਇਸ ਤੋਂ ਪਹਿਲਾਂ ਕਿ ਇਸ ਦੁਨੀਆਂ ਵਿੱਚ ਆਉਂਦੇ, ਉਹ ਆਪਣੀ ਜ਼ਮੀਨੀ ਖਿਦਮਤ ਅਤੇ ਸਲੀਬੀ ਮੌਤ ਦੇ ਬਾਰੇ ਜਾਣਦੇ ਸਨ। ਉਹ ਇਸ ਗੱਲ ਤੋਂ ਵਾਕਿਫ ਸਨ ਕਿ ਉਹਨਾਂ ਦੀ ਜ਼ਮੀਨੀ ਖਿਦਮਤ ਕਿਸ ਤਰ੍ਹਾਂ ਦੀ ਹੋਏਗੀ ਅਤੇ ਉਹਨਾਂ ਨੂੰ ਸਲੀਬੀ ਮੌਤ ਬਰਦਾਸ਼ਤ ਕਰਨਾ ਹੋਏਗੀ। ਅਤੇ ਇਹ ਸਭ ਕੁਝ ਇਨਸਾਨ ਦੀ ਨਿਜਾਤ ਦੇ ਲਈ ਕਰਨਾ ਹੋਏਗਾ। ਸਾਥੀਓ, ਯਿਸੂ ਮਸੀਹ ਨੂੰ ਗੁਨਾਹਗਾਰ ਅਤੇ ਗੁਨਾਹ ਦੀ ਸਜ਼ਾ ਦੇ ਦਰਮਿਆਨ ਖੜਾ ਹੋਣਾ ਸੀ। ਫਿਰ ਵੀ ਥੋੜੇ ਜਿਹੇ ਲੋਕਾਂ ਨੇ ਉਹਨੂੰ ਖੁਦਾ ਦਾ ਬੇਟਾ, ਦੁਨੀਆ ਦਾ ਨਿਜਾਤ ਦੇਹਿੰਦਾ ਤਸਲੀਮ ਕਰਨਾ ਸੀ। ਇਸ ਮਸੀਹ ਨੂੰ ਦੁੱਖਾਂ ਤੋਂ, ਗਮਾਂ ਤੋਂ, ਆਜ਼ਮਾਇਸ਼ਾਂ ਤੋਂ, ਮੁਸ਼ਕਿਲ ਪਰੇਸ਼ਾਨੀਆਂ ਨੂੰ ਬਰਦਾਸ਼ਤ ਕਰਨਾ ਸੀ। ਨਿਜਾਤ ਦੇ ਮਨਸੂਬੇ ਵਿੱਚ ਆਹ ਵੀ ਸ਼ਾਮਿਲ ਸੀ ਕਿ ਯਿਸੂ ਮਸੀਹ ਸਰੀਰਾਂ ਦੇ ਹਵਾਲੇ ਕੀਤਾ ਜਾਏਗਾ, ਹਰ ਤਰ੍ਹਾਂ ਦੀ ਜ਼ਿਲਤ ਅਤੇ ਅਜ਼ੀਅਤ ਨੂੰ ਬਰਦਾਸ਼ਤ ਕਰੇਗਾ ਅਤੇ ਉਹ ਸਭ ਤੋਂ ਜ਼ਿਆਦਾ ਜ਼ੁਲਮ ਅਤੇ ਤਸ਼ੱਦਦ ਦੀ ਮੌਤ ਸਵੇਗਾ। ਗੁਨਾਹਗਾਰ ਦੀ ਤਰ੍ਹਾਂ ਆਸਮਾਨ ਅਤੇ ਜ਼ਮੀਨ ਦੇ ਦਰਮਿਆਨ ਉੱਚੇ ਤੇ ਚੜਾਇਆ ਜਾਏਗਾ। ਉਹਨੂੰ ਸਲੀਬੀ ਮੌਤ ਬਰਦਾਸ਼ਤ ਕਰਨਾ ਹੋਏਗੀ ਅਤੇ ਬਾਪ ਵੀ ਆਪਣਾ ਚਿਹਰਾ ਉਹਦੇ ਕੋਲੋਂ ਛੁਪਾ ਲਵੇਗਾ ਜਦੋਂ ਸਾਰੀ ਦੁਨੀਆਂ ਦੇ ਗੁਨਾਹ ਦਾ ਬੋਝ ਉਹਦੇ 'ਤੇ ਹੋਏਗਾ। ਸੋ ਸਾਥੀਓ, ਆਹ ਉਹ ਨਿਜਾਤ ਦੀ ਤਜਵੀਜ਼ ਏ, ਨਿਜਾਤ ਦਾ ਮਨਸੂਬਾ ਸੀ ਜਿਹੜਾ ਦੁਨੀਆਂ ਦੇ ਖਲਕ ਹੋਣ ਤੋਂ ਪਹਿਲਾਂ ਹੀ ਬਣਾਇਆ ਗਿਆ ਅਤੇ ਯਿਸੂ ਮਸੀਹ ਨੇ ਖੁਦ ਇਸ ਨਿਜਾਤ ਦੇ ਮਨਸੂਬੇ ਨੂੰ ਮੁਕੰਮਲ ਕਰਨ ਦੇ ਲਈ ਇਸ ਦੁਨੀਆਂ ਵਿੱਚ ਆਉਣਾ ਪਸੰਦ ਕੀਤਾ। ਸਾਥੀਓ, ਸਿਰਫ ਯਿਸੂ ਮਸੀਹ ਹੀ ਜਿਹਨੇ ਇਨਸਾਨ ਨੂੰ ਖਲਕ ਕੀਤਾ ਸੀ ਉਹਨੂੰ ਮੁਖਲਸੀ ਦੇਣ ਦੀ ਕੁਦਰਤ ਰੱਖਦਾ ਸੀ। ਸਾਥੀਓ, ਜਿਵੇਂ ਕਿ ਅਸਾਂ ਪੈਦਾਇਸ਼ ਦੀ ਕਿਤਾਬ ਦੇ 3:15 ਪੜ੍ਹੀ, ਜਿਹਦੇ ਵਿੱਚ ਇਨਸਾਨ ਨੂੰ ਮੁਖਲਸੀ ਦੀ ਖੁਸ਼ਖਬਰੀ ਸਭ ਤੋਂ ਪਹਿਲਾਂ ਸੁਣਾਈ ਗਈ। ਬੇਸ਼ੱਕ ਖੁਦਾਵੰਦ ਨੇ ਇਨਸਾਨ ਨੂੰ ਉਹਦੇ ਗੁਨਾਹ ਦੀ ਸਜ਼ਾ ਦਿੱਤੀ, ਪਰ ਅਸੀਂ ਵੀ ਨਾ ਕਿ ਉਹਦੇ ਨਾਲ ਇੱਕ ਵਾਅਦਾ ਵੀ ਕੀਤਾ ਗਿਆ। ਸਾਥੀਓ, ਜਦੋਂ ਹਜ਼ਰਤ ਆਦਮ ਅਤੇ ਹਵਾ ਨੂੰ ਯਕੀਨ ਦਿਲਾਇਆ ਗਿਆ ਕਿ ਇਹਨਾਂ ਦੇ ਵੱਡੇ ਗੁਨਾਹ ਦੇ ਬਾਵਜੂਦ ਵੀ ਖੁਦਾ ਇਹਨਾਂ ਨੂੰ ਸ਼ੈਤਾਨ ਦੇ ਕਬਜ਼ੇ ਵਿੱਚ ਨਾ ਛੱਡੇਗਾ, ਅਸੀਂ ਵੀ ਨਾ ਕਿ ਖੁਦਾ ਦੇ ਬੇਟੇ ਨੇ ਇਨਸਾਨ ਦੇ ਗੁਨਾਹ ਦੇ ਕੁਫਾਰੇ ਦੇ ਲਈ ਆਪਣੀ ਜ਼ਿੰਦਗੀ ਨੂੰ ਪੇਸ਼ ਕਰ ਦਿੱਤਾ। ਇਨਸਾਨ ਨੂੰ ਇੱਕ ਹੋਰ ਮੌਕਾ ਦਿੱਤਾ ਗਿਆ ਕਿ ਉਹ ਤੋਬਾ ਕਰੇ ਅਤੇ ਇਸ ਮਸੀਹ 'ਤੇ ਮਾਨ ਲਿਆ ਕੇ ਖੁਦਾ ਦਾ ਫਰਜ਼ੰਦ ਬਣ ਜਾਏ। ਸਾਥੀਓ, ਜਦੋਂ ਵੀ ਇਨਸਾਨ ਗੁਨਾਹ ਕਰਦਾ ਹੈ, ਉਸ ਵੇਲੇ ਨਾ ਸਿਰਫ਼ ਉਹ ਖੁਦਾ ਤੋਂ ਜੁਦਾ ਹੋ ਜਾਂਦਾ ਹੈ, ਖੁਦਾ ਦੇ ਜਲਾਲ ਤੋਂ ਮਹਿਰੂਮ ਹੋ ਜਾਂਦਾ, ਬਲਕਿ ਉਹ ਗੁਨਾਹ ਕਰਨ ਦੀ ਵਜ੍ਹਾ ਤੋਂ ਗੁਨਾਹ ਦਾ ਗੁਲਾਮ ਹੋ ਜਾਂਦਾ ਹੈ, ਸਰੀਰ ਦੇ ਇਖਤਿਆਰ ਵਿੱਚ ਚਲਾ ਜਾਂਦਾ ਹੈ, ਸ਼ੈਤਾਨ ਦੇ ਕਬਜ਼ੇ ਵਿੱਚ ਆ ਜਾਂਦਾ ਹੈ। ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਦੀ ਬਦੌਲਤ ਇਨਸਾਨ ਗੁਨਾਹ ਤੋਂ, ਗੁਨਾਹ ਦੀ ਸਜ਼ਾ ਤੋਂ ਛੁਟਕਾਰਾ ਪਾਉਂਦਾ ਹੈ, ਨਿਜਾਤ ਹਾਸਲ ਕਰਦਾ ਹੈ। ਸਾਥੀਓ, ਖੁਦਾ ਨੇ ਇਨਸਾਨ ਨੂੰ ਇਸ ਲਈ ਖਲਕ ਨਹੀਂ ਕੀਤਾ ਕਿ ਉਹ ਦੁੱਖ, ਮੁਸੀਬਤ, ਬਿਮਾਰੀ, ਮੌਤ ਦਾ ਸ਼ਿਕਾਰ ਹੋਵੇ, ਉਹਦਾ ਨਾਮ ਨਿਸ਼ਾਨ ਮਿਟ ਜਾਏ, ਬਲਕਿ ਅਸੀਂ ਵੇਖਦੇ ਕਿ ਖੁਦਾ ਨੇ ਤੇ ਇਨਸਾਨ ਨੂੰ ਇਸ ਲਈ ਇਸ ਜ਼ਮੀਨ 'ਤੇ ਰੱਖਿਆ ਹੈ, ਇਸ ਲਈ ਇਨਸਾਨ ਨੂੰ ਜ਼ਿੰਦਗੀ ਦਿੱਤੀ ਹੈ ਤਾਂ ਕਿ ਉਹ ਖੁਦਾ ਦੇ ਜਲਾਲ ਨੂੰ ਜ਼ਾਹਿਰ ਕਰੇ, ਖੁਸ਼ੀ ਦੀ ਜ਼ਿੰਦਗੀ ਗੁਜ਼ਾਰੇ ਅਤੇ ਖੁਦਾਵੰਦ ਕੋਲੋਂ ਬਰਕਤਾਂ ਉਹਦੀਆਂ ਨਿਹਮਤਾਂ ਨੂੰ ਹਾਸਲ ਕਰੇ। ਸਾਥੀਓ, ਯਿਸੂ ਮਸੀਹ ਇਸ ਦੁਨੀਆਂ ਵਿੱਚ ਨਿਜਾਤ ਦੇ ਮਨਸੂਬੇ ਦੇ ਮੁਤਾਬਿਕ ਇਸ ਲਈ ਆਏ ਤਾਂ ਕਿ ਉਹ ਇਨਸਾਨ ਨੂੰ ਗੁਨਾਹਾਂ ਤੋਂ ਨਿਜਾਤ ਬਖਸ਼ੇ ਅਤੇ ਗੁਨਾਹ ਨੂੰ ਅਤੇ ਸ਼ੈਤਾਨ ਨੂੰ ਸ਼ਿਕਸਤ ਦੇਵੇ। ਸੋ ਅਗਰ ਅੱਜ ਅਸੀਂ ਖੁਦਾਵੰਦ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰਨੇ ਹਾਂ, ਇਸ ਗੱਲ ਨੂੰ ਕਬੂਲ ਕਰਨੇ ਹਾਂ ਕਿ ਉਹ ਸਾਡੇ ਲਈ ਇਸ ਦੁਨੀਆਂ ਵਿੱਚ ਆਇਆ, ਉਹ ਸਾਡੇ ਲਈ ਆਜ਼ਮਾਇਸ਼ਾਂ ਤੋਂ ਗੁਜ਼ਰਿਆ, ਸਲੀਬ 'ਤੇ ਜਾਨ ਦਿੱਤੀ ਤਾਂ ਕਿ ਅਸੀਂ ਗੁਨਾਹਾਂ ਤੋਂ ਨਿਜਾਤ ਪਾ ਕੇ ਉਹਦੇ 'ਤੇ ਇਮਾਨ ਲਿਆ ਕੇ ਹਮੇਸ਼ਾ ਦੀ ਜ਼ਿੰਦਗੀ ਪਾਈਏ ਅਤੇ ਉਸ ਬਾਦਸ਼ਾਹ ਦੇ ਵਾਰਿਸ ਠਹਿਰੀਏ ਜਿਹੜੇ ਕਿ ਖੁਦਾਵੰਦ ਨੇ ਸਾਡੇ ਲਈ ਤਿਆਰ ਕੀਤੀ ਹੈ। ਸਾਥੀਓ, ਅਗਰ ਅਸੀਂ ਇਹਨਾਂ ਗੱਲਾਂ ਨੂੰ ਕਬੂਲ ਕਰਨੇ ਹਾਂ ਤਾਂ ਫਿਰ ਅੱਜ ਵੇਲਾ ਹੈ, ਅੱਜ ਮੌਕਾ ਹੈ ਕਿ ਅਸੀਂ ਆਪਣਾ ਆਪ ਖੁਦਾ ਦੇ ਹੱਥਾਂ ਵਿੱਚ ਦੇਈਏ। ਖੁਦਾਵੰਦ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਦੀ ਤੌਬਾ ਤੱਕ ਨੌਬਤ ਚਾਹੁੰਦਾ ਹੈ। ਸੋ ਸਾਥੀਓ, ਅਸੀਂ ਯਿਸੂ ਮਸੀਹ ਦੀ ਪੈਦਾਇਸ਼ ਤੋਂ ਲੈ ਕੇ ਯਿਸੂ ਮਸੀਹ ਦੀ ਸਲੀਬੀ ਮੌਤ ਤੱਕ ਇਸ ਪੈਗਾਮ ਨੂੰ ਪਾਉਂਦੇ ਹਾਂ ਕਿ ਖੁਦਾ ਦੀ ਮੁਹੱਬਤ, ਉਹਦੀ ਨਿਜਾਤ, ਉਹਦਾ ਫਜ਼ਲ, ਆ ਸਭ ਕੁਝ ਸਾਡੇ ਲਈ ਹੈ। ਇਨਸਾਨ ਮਸੀਹ ਖੁਦਾਵੰਦ ਦੀ ਮੁਹੱਬਤ ਦੇ ਬਗੈਰ, ਉਹਦੇ ਫਜ਼ਲ ਦੇ ਬਗੈਰ, ਉਹਦੀ ਕੁਰਬਾਨੀ ਦੇ ਬਗੈਰ ਨਿਜਾਤ ਨਹੀਂ ਪਾ ਸਕਦਾ। ਸੋ ਖੁਦਾਵੰਦ ਯਿਸੂ ਮਸੀਹ ਜਿਹੜੇ ਕਿ ਜ਼ਿੰਦਾ ਅਸਮਾਨ 'ਤੇ ਮੌਜੂਦ ਨੇ, ਅੱਜ ਵੇਲੇ ਕਿ ਅਸੀਂ ਉਹਨੂੰ ਆਪਣੀ ਜ਼ਿੰਦਗੀ ਦਾ ਖਾਲਿਕ ਅਤੇ ਮਾਲਿਕ ਅਤੇ ਨਿਜਾਤ ਦੇਹਿੰਦਾ ਕਬੂਲ ਕਰੀਏ। ਉਹਨੂੰ ਕਹੀਏ ਕਿ ਐ ਯਿਸੂ, ਮੈਂ ਆਪਣੇ ਦਿਲ ਦਾ ਦਰਵਾਜ਼ਾ ਤੇਰੇ ਲਈ ਖੋਲ੍ਹਨਾ ਵਾਂ, ਤੂੰ ਮੇਰੇ ਦਿਲ ਵਿੱਚ ਆ, ਮੇਰੇ ਗੁਨਾਹਾਂ ਨੂੰ ਬਖਸ਼ ਦੇ, ਮੈਨੂੰ ਪਾਕ ਸਾਫ਼ ਕਰ, ਮੈਂ ਤੇਰੇ 'ਤੇ ਇਮਾਨ ਲਿਆਉਣਾ ਵਾਂ, ਕਿਉਂਕਿ ਤੂੰ ਹੀ ਗੁਨਾਹਾਂ ਨੂੰ ਮਾਫ਼ ਕਰਨਾ ਹੈ ਅਤੇ ਨਵੀਂ ਜ਼ਿੰਦਗੀ ਅਤਾ ਫਰਮਾਉਣਾ ਹੈ। ਸੋ ਸਾਥੀਓ, ਹਵਾ ਜਸੀ ਇਸ ਮਸੀਹ 'ਤੇ ਇਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੀਏ ਅਤੇ ਇਸ ਗੱਲ ਨੂੰ ਜਾਣੀਏ ਕਿ ਇਸ ਮਸੀਹ ਨੇ ਨਿਜਾਤ ਦੇ ਮਨਸੂਬੇ ਨੂੰ ਮੁਕੰਮਲ ਕੀਤਾ, ਉਹਨੇ ਆਪਣੀ ਮੁਹੱਬਤ ਦਾ ਸਬੂਤ ਦਿੱਤਾ ਹੈ ਤਾਂ ਕਿ ਅਸੀਂ ਹਲਾਕ ਨਾ ਹੋਈਏ, ਬਲਕਿ ਅਸੀਂ ਉਹਦੇ ਵਿੱਚ ਆਪਣੀ ਜ਼ਿੰਦਗੀ ਪਾਈਏ। ਅੱਜ ਵੇਲੇ ਕਿ ਅਸੀਂ ਉਹਦੀ ਮੁਹੱਬਤ ਦਾ, ਉਹਦੀ ਕੁਰਬਾਨੀ ਦਾ, ਉਹਦੇ ਫਜ਼ਲ ਦਾ ਸ਼ੁਕਰ ਅਦਾ ਕਰੀਏ ਜਿਹੜਾ ਕਿ ਅਜ਼ਲ ਤੋਂ ਅਬਦ ਤੱਕ ਇਨਸਾਨ ਦੇ ਨਾਲ ਹੈ। ਸੋ ਸਾਥੀਓ, ਆਖਿਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਅਸੀਂ ਸਾਰੇ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਵਿੱਚ ਦੇਈਏ, ਉਹਨੂੰ ਆਪਣੀ ਜ਼ਿੰਦਗੀ ਦੇਈਏ ਅਤੇ ਕਹੀਏ ਕਿ ਉਹ ਸਾਡੀਆਂ ਜ਼ਿੰਦਗੀਆਂ ਨੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰੇ, ਕਿਉਂਕਿ ਉਹਨੇ ਹੀ ਸਾਨੂੰ ਬਣਾਇਆ ਹੈ ਅਤੇ ਅਸੀਂ ਉਹਦੇ ਹੀ ਹਾਂ। ਸੋ ਆਓ ਸਾਥੀਓ, ਅਸੀਂ ਖੁਦਾ ਦੀ ਹਜ਼ੂਰੀ ਨੂੰ ਮਹਿਸੂਸ ਕਰੀਏ ਅਤੇ ਦੁਆ ਕਰੀਏ। ਕਦੂਸ, 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 ਜ਼ਿੰਦਾ ਆਸਮਾਨੀ ਖੁਦਾ, ਅਸੀਂ ਤੈਨੂੰ ਸਜਦਾ ਕਰਨੇ ਹਾਂ, ਤੇਰੀ ਹੀ ਇਬਾਦਤ ਕਰਨੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅੱਜ ਅਸਾਂ ਤੇਰੀ ਮੁਹੱਬਤ ਨੂੰ, ਤੇਰੇ ਫਜ਼ਲ ਨੂੰ ਜਾਣੀਏ ਜਿਹੜਾ ਕਿ ਸਾਨੂੰ ਯਿਸੂ ਮਸੀਹ ਦੇ ਵਸਲੇ ਨਾਲ ਮਿਲਿਆ ਹੈ। ਇਹ ਖੁਦਾਵੰਦ ਅਗਰ ਯਿਸੂ ਮਸੀਹ ਇਸ ਦੁਨੀਆਂ ਵਿੱਚ ਨਾ ਆਉਂਦੇ, ਅਗਰ ਉਹ ਸਾਡੇ ਗੁਨਾਹਾਂ ਨੂੰ ਆਪਣੇ ਉੱਤੇ ਨਾ ਲੈਂਦੇ ਤਾਂ ਫਿਰ ਅਸਾਂ ਗੁਨਾਹ ਦੀ ਵਜ੍ਹਾ ਤੋਂ ਹਲਾਕ ਹੋ ਜਾਣਾ ਸੀ। ਅਸੀਂ ਖੁਦਾਵੰਦ ਯਿਸੂ ਮਸੀਹ ਦਾ ਸ਼ੁਕਰ ਅਦਾ ਕਰਨੇ ਹਾਂ ਉਹਦੇ ਫਜ਼ਲ ਦਾ, ਉਸ ਮੁਹੱਬਤ ਦਾ ਜਿਹੜਾ ਸਲੀਬ ਤੋਂ ਸਾਡੇ 'ਤੇ ਜ਼ਾਹਿਰ ਹੁੰਦਾ ਹੈ। ਇਹ ਖੁਦਾਵੰਦ ਅਸੀਂ ਆਪਣੇ ਦਿਲਾਂ ਨੂੰ ਖੋਲ੍ਹਦੇ ਹਾਂ, ਤੂੰ ਸਾਡੇ ਦਿਲਾਂ ਵਿੱਚ ਆ, ਸਾਡੀਆਂ ਜ਼ਿੰਦਗੀਆਂ ਨੂੰ ਆਪਣੇ ਹੱਥਾਂ ਵਿੱਚ ਲੈ। ਅਸੀਂ ਤੇਰੇ ਹਾਂ, ਨਾ ਸਿਰਫ ਤੂੰ ਸਾਨੂੰ ਬਣਾਇਆ ਹੈ ਬਲਕਿ ਸਾਨੂੰ ਆਪਣੇ ਖੂਨ ਦੇ ਨਾਲ ਖਰੀਦਿਆ ਵੀ ਹੈ। ਫਜ਼ਲ ਬਖਸ਼ ਕੇ ਅਸੀਂ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਤੇਰੇ ਨਾਲ ਵਫ਼ਾਦਾਰ ਰਹੀਏ ਅਤੇ ਤੇਰੇ ਹੀ ਜਲਾਲ ਨੂੰ ਜ਼ਾਹਿਰ ਕਰਦੇ ਰਹੀਏ। ਇਹ ਖੁਦਾਵੰਦ ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ। ਇਹਨਾਂ ਨੂੰ ਤੂੰ ਬੜੀ ਬਰਕਤ ਦੇ ਅਤੇ ਐਸੇ ਨਿਜਾਤ ਦੇ ਮਨਸੂਬੇ ਨੂੰ ਸਮਝਣ ਦੀ ਅਤੇ ਇਹਨੂੰ ਕਬੂਲ ਕਰਨ ਦੀ ਤੌਫੀਕਤਾ ਫਰਮਾ। ਫਜ਼ਲ ਬਖਸ਼ ਕੇ ਅਸੀਂ ਦੁਨੀਆਂ ਦੇ ਕੋਨੇ ਕੋਨੇ ਤੱਕ ਇਸ ਖੁਸ਼ਖਬਰੀ ਨੂੰ ਪਹੁੰਚਾ ਸਕੀਏ ਕਿ ਜਿਹੜਾ ਕੋਈ ਵੀ ਯਿਸੂ ਮਸੀਹ ਤੇ ਇਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਪਾਏਗਾ। ਇਹ ਖੁਦਾਵੰਦ ਤੂੰ ਸਾਡੇ ਨਾਲ ਹੋ, ਸਾਨੂੰ ਸਦਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕਤਾ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਤੜਕੇ ਮੈਂ ਤੈਨੂੰ ਢੂੰਡਾਂ ਯਾ ਰੱਬ ਮੇਰੇ ਖੁਦਾਇਆ, ਤੜਕੇ ਮੈਂ ਤੈਨੂੰ ਢੂੰਡਾਂ ਯਾ ਰੱਬ ਮੇਰੇ ਖੁਦਾਇਆ, ਮੇਰੀ ਜਾਨ ਤੇਰੀ ਤਿਹਾਈ, ਤਨ ਮੇਰਾ ਖੁਸ਼ਕ ਸਾਈ, ਮੇਰੀ ਜਾਨ ਤੇਰੀ ਤਿਹਾਈ, ਤਨ ਮੇਰਾ ਖੁਸ਼ਕ ਸਾਈ, ਧੁੱਪ ਨੇ ਜ਼ਮੀਨ ਜਲਾਈ ਮੈਂ ਵੀ ਹਾਂ ਤੇਰਾ ਹਾਇਆ, ਤੜਕੇ ਮੈਂ ਤੈਨੂੰ ਢੂੰਡਾਂ ਯਾ ਰੱਬ ਮੇਰੇ ਹਸ਼ਮਤ, ਮੈਂ ਵੇਖਾਂ ਤੇਰੀ ਕੁਦਰਤ ਨਾਲੇ ਤੇਰਾ ਜ਼ੋਰ ਤੇ ਹਸ਼ਮਤ, ਜਿਹਾ ਤੇਰੇ ਹਰ ਮੁਕੱਦਸ ਵਿੱਚ ਮੈਨੂੰ ਨਜ਼ਰੀ ਆਇਆ, ਤੜਕੇ ਮੈਂ ਤੈਨੂੰ ਢੂੰਡਾਂ ਕਹਾਂਗਾ ਧੰਨਵਾਦ ਤੈਨੂੰ ਕਹਾਂਗਾ ਜਦ ਤੱਕ ਮੈਂ ਜਿਉਂਦਾ ਰਹਾਂਗਾ ਧੰਨਵਾਦ ਤੈਨੂੰ ਕਹਾਂਗਾ ਨਾ ਤੇਰਾ ਜਾਂ ਮੈਂ ਲਾਂਗਾ ਹੱਥ ਆਪਣਾ
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਅਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਅਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ੍ਹ ਇਸੇ ਵੇਲੇ ਅਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।